ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਬਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 2 ਅਕਤੂਬਰ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਗੈਰ ਅਸਲੀਅਤ। ਸੁਨਹਿਰੀ ਮਤਨ: ਯੋਹੰਨਾ। ਫਾਨੀ ਖੁਰਾਕ ਲਈ ਮਿਹਨਤ ਨਾ ਕਰੋ, ਬਲਕਿ ਉਸ ਖੁਰਾਕ ਲਈ ਜਿਹੜੀ ਹਮੇਸ਼ਾ ਦੀ ਹਯਾਤੀ ਤੀਕਰ ਬਰਕਰਾਰ ਰਹਿੰਦੀ ਹੈ। ਜਵਾਬੀ ਪੜ੍ਹਾਈ: ਮੈਥੀਅਸ। ਇਸ ਮੌਜੂਦਾ ਜਹਾਨ ਦੇ ਦੌਲਤਮੰਦਾਂ ਨੂੰ ਹੁਕਮ ਦੇ ਭਈ ਮਗਰੂਰ ਨਾ ਹੋਵੋ ਅਤੇ ਨਾ ਪਾਏਦਾਰ ਦੌਲਤ ਉੱਤੇ ਨਹੀਂ, ਬਲਕਿ ਰੱਬ ਉੱਤੇ ਉਮੀਦ ਰੱਖੋ, ਜਿਹੜਾ ਸਾਨੂੰ ਮਜ਼ੇ ਲੈਣ ਲਈ ਸਾਰੀਆਂ ਸ਼ੈਵਾਂ ਅਫਰਾਤ ਨਾਲ ਦਿੰਦਾ ਹੈ। ਅਤੇ ਨੇਕੀ ਕਰੋ ਅਤੇ ਨੇਕ ਕੰਮ ਕਰਨ ਵਿੱਚ ਦੌਲਤਮੰਦ ਬਣੋ, ਅਤੇ ਸਖਾਵਤ ਉੱਤੇ ਤਿਆਰ ਅਤੇ ਅਮਦਾਦ ਉੱਤੇ ਮੁਸਤੈਦ ਰਹੋ, ਅਤੇ ਅਗਾਂਹ ਤੋਂ ਆਪਣੇ ਲਈ ਇੱਕ ਚੰਗੀ ਬੁਨਿਆਦ ਕਾਇਮ ਕਰਕੇ ਰੱਖੋ, ਤਾਂ ਜੋ ਅਸਲੀ ਹਯਾਤੀ ਉੱਤੇ ਕਬਜ਼ਾ ਕਰੋ। ਕਿਉਂਕਿ ਨਾ ਅਸੀਂ ਜੱਗ ਵਿੱਚ ਕੁਝ ਲਿਆਏ ਅਤੇ ਨਾ ਕੁਝ ਲਿਜਾ ਸਕਦੇ ਹਾਂ, ਇਸ ਲਈ ਜੇ ਸਾਡੇ ਕੋਲ ਕੁਝ ਖਾਣ ਨੂੰ ਪਾਉਣ ਨੂੰ ਹੈ ਤਾਂ ਅਸੀਂ ਉਹਦੇ ਉੱਤੇ ਹੀ ਗੁਜ਼ਾਰਾ ਕਰੀਏ। ਪਰ ਜਿਹੜੇ ਅਮੀਰ ਹੋਣਾ ਚਾਹੁੰਦੇ ਨੇ, ਉਹ ਅਜਿਹੀ ਅਜ਼ਮਾਇਸ਼ ਅਤੇ ਫੰਦੇ ਅਤੇ ਬਹੁਤ ਸਾਰੀਆਂ ਬੇਹੂਦਾ ਅਤੇ ਨੁਕਸਾਨ ਦੇਣ ਵਾਲੀਆਂ ਖਾਹਿਸ਼ਾਂ ਵਿੱਚ ਫਸਦੇ ਨੇ, ਜਿਹੜੀਆਂ ਬੰਦੇ ਨੂੰ ਤਬਾਹੀ ਅਤੇ ਹਲਾਕਤ ਦਰਿਆ ਵਿੱਚ ਗਰਕ ਕਰ ਦਿੰਦੀਆਂ ਨੇ। ਕਿਉਂਕਿ ਜ਼ਰ ਦੀ ਯਾਰੀ ਹਰ ਤਰ੍ਹਾਂ ਦੀ ਬੁਰਿਆਈ ਦੀ ਇੱਕ ਜੜ੍ਹ ਹੈ, ਜਿਹਦੀ ਤਾਂਘ ਵਿੱਚ ਕਈਆਂ ਨੇ ਗੁਮਰਾਹ ਹੋ ਕੇ ਆਪਣੇ ਦਿਲਾਂ ਨੂੰ ਵੱਖਰੇ ਵੱਖਰੇ ਦੁੱਖਾਂ ਵਿੱਚ ਛਲਨੀ ਕਰ ਲਿਆ। ਪਰ ਐ ਰੱਬ ਦੇ ਬੰਦੇ, ਤੂੰ ਇਹਨਾਂ ਗੱਲਾਂ ਤੋਂ ਨੱਸ ਅਤੇ ਰਾਸਤਬਾਜ਼ੀ, ਦੀਨਦਾਰੀ, ਇਮਾਨ, ਪਿਆਰ, ਸਬਰ ਅਤੇ ਹਲੀਮੀ ਦਾ ਤਲਬ ਹੋ। ਦਰਸੀਵਾਜ਼ ਬਾਈਬਲ ਵਿੱਚੋਂ ਖਰੂਜ: ਅਤੇ ਰੱਬ ਨੇ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ, ਖੁਦਾਵੰ ਤੇਰਾ ਰੱਬ ਜਿਹੜਾ ਤੈਨੂੰ ਮੁਲਕੇ ਮਿਸਰ ਤੋਂ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ, ਮੈਂ ਵਾਂ। ਮੇਰੇ ਅੱਗੇ ਤੂੰ ਗੈਰ ਮਬੂਦਾਂ ਨੂੰ ਨਾ ਮੰਨੀ, ਤੂੰ ਚੋਰੀ ਨਾ ਕਰ, ਤੂੰ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਾ ਕਰ, ਤੂੰ ਆਪਣੇ ਗੁਆਂਢੀ ਦੀ ਬੁੱਢੀ ਦਾ ਲਾਲਚ ਨਾ ਕਰੀ, ਅਤੇ ਨਾ ਉਹਦੇ ਗੁਲਾਮ ਦਾ, ਅਤੇ ਨਾ ਉਹਦੀ ਲੌਂਡੀ ਦਾ, ਅਤੇ ਉਹਦੇ ਢੱਗੇ ਦਾ, ਅਤੇ ਉਹਦੇ ਖੋਤੇ ਦਾ, ਅਤੇ ਨਾ ਆਪਣੇ ਗੁਆਂਢੀ ਦੀ ਕਿਸੇ ਹੋਰ ਸ਼ੈਅ ਦਾ ਲਾਲਚ ਕਰੀ। ਅਮਸਾਲ: ਜਿਹਦਾ ਭਰੋਸਾ ਖੁਦਾਵੰਦ ਉੱਤੇ ਹੈ, ਉਹ ਫਰਬਾ ਕੀਤਾ ਜਾਵੇਗਾ। ਜ਼ਬੂਰ: ਜਿਹੜੇ ਆਪਣੀ ਦੌਲਤ ਉੱਤੇ ਭਰੋਸਾ ਰੱਖਦੇ ਅਤੇ ਆਪਣੇ ਮਾਲ ਦੀ ਕਸਰਤ ਉੱਤੇ ਫਖਰ ਕਰਦੇ ਨੇ, ਉਹਨਾਂ ਵਿੱਚੋਂ ਕੋਈ ਕਿਸੇ ਤਰ੍ਹਾਂ ਦਾ ਆਪਣੇ ਭਰਾ ਦਾ ਫਿਦੀਆ ਨਹੀਂ ਦੇ ਸਕਦਾ, ਨਾ ਰੱਬ ਨੂੰ ਉਹਦਾ ਮੁਆਵਜ਼ਾ ਦੇ ਸਕਦਾ ਹੈ। ਯਰਮੀਆ: ਖੁਦਾਵੰਦ ਇੰਜ ਆਖਦਾ ਹੈ ਵੀ ਮਲਾਉਂ ਨੇ ਉਹ ਬੰਦਾ ਜਿਹੜਾ ਇਨਸਾਨ ਉੱਤੇ ਭਰੋਸਾ ਕਰਦਾ ਅਤੇ ਬਸ਼ਰ ਨੂੰ ਆਪਣੀ ਬਾਂਹ ਸਮਝਦਾ ਹੈ, ਅਤੇ ਜਿਹਦਾ ਦਿਲ ਖੁਦਾਵੰਦ ਵੱਲੋਂ ਬਰਗਿਸ਼ਤਾ ਹੋ ਜਾਂਦਾ ਹੈ, ਕਿਉਂਕਿ ਉਹ ਰਤਮਾ ਵਾਂਗਰ ਹੋਵੇਗਾ ਜਿਹੜਾ ਬੀਆਬਾਨ ਵਿੱਚ ਹੈ ਅਤੇ ਕਦੀ ਭਲਿਆਈ ਨਾ ਵੇਖੇਗਾ, ਬਲਕਿ ਬੀਆਬਾਨ ਦੀਆਂ ਪਾਣੀ ਤੋਂ ਬਗੈਰ ਥਾਵਾਂ ਵਿੱਚ ਅਤੇ ਗੈਰ ਆਬਾਦ ਧਰਤੀ ਵਿੱਚ ਰਹੇਗਾ। ਧੰਨ ਹੈ ਉਹ ਬੰਦਾ ਜਿਹੜਾ ਖੁਦਾਵੰਦ ਉੱਤੇ ਭਰੋਸਾ ਕਰਦਾ ਹੈ ਅਤੇ ਜਿਹਦੀ ਆਸ ਦੀ ਥਾਂ ਖੁਦਾਵੰਦ ਹੈ, ਕਿਉਂਕਿ ਉਹ ਉਸ ਰੁੱਖ ਵਾਂਗਰ ਹੈ ਜਿਹੜਾ ਪਾਣੀ ਵਿੱਚ ਲਾਇਆ ਜਾਵੇ ਅਤੇ ਆਪਣੀ ਜੜ੍ਹ ਦਰਿਆ ਵੱਲ ਵਧਾਵੇ, ਅਤੇ ਜਦ ਗਰਮੀ ਆਵੇ ਤਾਂ ਉਹਨੂੰ ਕੁਝ ਖਤਰਾ ਨਾ ਹੋਵੇ, ਬਲਕਿ ਉਹਦੇ ਪੱਤਰ ਹਰੇ ਰਹਿਣ ਅਤੇ ਖੁਸ਼ਕਸਾਲੀ ਦਾ ਉਹਨੂੰ ਕੋਈ ਡਰ ਨਾ ਹੋਵੇ ਅਤੇ ਫਲ ਲਿਆਉਣ ਤੋਂ ਬਾਜ਼ ਨਾ ਰਹੇ। ਮੱਤੀ: ਅਤੇ ਯਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਅਤੇ ਉਹਨਾਂ ਦੇ ਇਬਾਦਤ ਖਾਨੇ ਵਿੱਚ ਤਾਲੀਮ ਦਿੰਦਾ ਅਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਬੁਨਿਆਦੀ ਕਰਦਾ ਅਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਅਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ: ਉਹ ਉਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਅਤੇ ਬੈਠ ਗਿਆ ਅਤੇ ਉਹਦੇ ਚੇਲੇ ਉਹਦੇ ਕੋਲ ਆਏ ਅਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਮੱਤੀ: ਆਪਣੇ ਲਈ ਧਰਤੀ ਉੱਤੇ ਮਾਲ ਇਕੱਠਾ ਨਾ ਕਰੋ ਜਿੱਥੇ ਕੀੜਾ ਅਤੇ ਜੰਗਾਲ ਖਰਾਬ ਕਰਦਾ ਹੈ ਅਤੇ ਜਿੱਥੇ ਚੋਰ ਨਕਬ ਲਾ ਕੇ ਚੋਰੀ ਕਰਦੇ ਨੇ, ਬਲਕਿ ਆਪਣੇ ਲਈ ਅਸਮਾਨ ਉੱਤੇ ਮਾਲ ਇਕੱਠਾ ਕਰੋ ਜਿੱਥੇ ਨਾ ਕੀੜਾ ਖਰਾਬ ਕਰਦਾ ਨਾ ਜੰਗਾਲ, ਅਤੇ ਨਾ ਉੱਥੇ ਚੋਰ ਨਕਬ ਲਾ ਕੇ ਚੋਰੀ ਕਰਦੇ ਨੇ, ਕਿਉਂਕਿ ਜਿੱਥੇ ਤੇਰਾ ਮਾਲ ਹੈ ਉੱਥੇ ਤੇਰਾ ਦਿਲ ਵੀ ਲੱਗਿਆ ਰਹੇਗਾ। ਬਦਨ ਦਾ ਚਿਰਾਗ ਅੱਖ ਹੈ, ਇਸ ਲਈ ਜੇ ਤੇਰੀ ਅੱਖ ਠੀਕ ਹੈ ਤਾਂ ਤੇਰਾ ਸਾਰਾ ਬਦਨ ਰੋਸ਼ਨ ਹੋਵੇਗਾ, ਅਤੇ ਜੇ ਤੇਰੀ ਅੱਖ ਖਰਾਬ ਹੋਵੇ ਤਾਂ ਬਦਨ ਹਨੇਰ ਹੋਵੇਗਾ। ਇਸ ਲਈ ਉਹ ਲੋ ਜਿਹੜੀ ਤੇਰੇ ਅੰਦਰ ਹੈ, ਹਨੇਰ ਹੋਵੇ ਤਾਂ ਹਨੇਰਾ ਕਿੰਨਾ ਵੱਡਾ ਹੋਵੇਗਾ। ਕੋਈ ਬੰਦਾ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂ ਜੇ ਜਾਂ ਤਾਂ ਇੱਕ ਨਾਲ ਵੈਰ ਰੱਖੇਗਾ ਅਤੇ ਦੂਜੇ ਨਾਲ ਪਿਆਰ, ਜਾਂ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਜੇ ਨੂੰ ਨਾ ਚੀਜ਼ ਸਮਝੇਗਾ। ਤੁਸੀਂ ਰੱਬ ਅਤੇ ਦੌਲਤ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ। ਲੂਕਾ ਉਹਨੇ ਉਹਨਾਂ ਨੂੰ ਇਹ ਤਮਸੀਲ ਆਖੀ। ਉਹਨੇ ਆਖਿਆ, ਕਿਸੇ ਬੰਦੇ ਦੇ ਦੋ ਪੁੱਤਰ ਸੀ। ਉਹਨਾਂ ਵਿੱਚੋਂ ਨਿੱਕੇ ਨੇ ਪਿਓ ਨੂੰ ਆਖਿਆ, ਐ ਬਾਪ, ਮਾਲ ਦਾ ਜਿਹੜਾ ਹਿੱਸਾ ਮੇਰਾ ਬਣਦਾ ਹੈ ਮੈਨੂੰ ਦੇ ਦੇ। ਉਹਨੇ ਆਪਣਾ ਮਾਲ ਮਤਾ ਉਹਨਾਂ ਨੂੰ ਵੰਡ ਦਿੱਤਾ। ਅਤੇ ਬਹੁਤ ਦਿਨ ਨਾਲ ਲੰਘੇ ਸੀ ਭਈ ਨਿੱਕਾ ਪੁੱਤਰ ਆਪਣਾ ਸਭ ਕੁਝ ਜਮ੍ਹਾਂ ਕਰਕੇ ਦੂਰ ਦਰਾਜ਼ ਮੁਲਕ ਨੂੰ ਰਵਾਨਾ ਹੋਇਆ ਅਤੇ ਉੱਥੇ ਆਪਣਾ ਮਾਲ ਬਦਚਲਨੀ ਵਿੱਚ ਉਡਾ ਦਿੱਤਾ। ਅਤੇ ਜਦੋਂ ਸਾਰਾ ਕੁਝ ਖਰਚ ਕਰ ਬੈਠਾ ਤਾਂ ਉਸ ਮੁਲਕ ਵਿੱਚ ਸਖ਼ਤ ਕਾਲ ਪਿਆ ਅਤੇ ਉਹ ਮਥਾਜ ਹੋਣ ਲੱਗਿਆ। ਫਿਰ ਉਸ ਮੁਲਕ ਦੇ ਇੱਕ ਵਾਸੀ ਦੇ ਕੋਲ ਟੁਰ ਗਿਆ। ਉਹਨੇ ਉਹਨੂੰ ਆਪਣੀਆਂ ਪੈਲੀਆਂ ਵਿੱਚ ਸੂਰ ਚਾਰਨ ਘੱਲਿਆ ਅਤੇ ਉਹਨੂੰ ਤਾਂਗ ਸੀ ਵੀ ਜਿਹੜੀਆਂ ਫਲੀਆਂ ਸੂਰ ਖਾਂਦੇ ਸੀ ਉਹਨਾਂ ਨਾਲ ਹੀ ਆਪਣਾ ਢਿੱਡ ਭਰੇ, ਪਰ ਕੋਈ ਨਹੀਂ ਸੀ ਦਿੰਦਾ। ਫਿਰ ਉਹਨੇ ਹੋਸ਼ ਫੜ ਕੇ ਆਖਿਆ, ਮੇਰੇ ਪਿਓ ਦੇ ਬਹੁਤ ਸਾਰੇ ਮਜ਼ਦੂਰਾਂ ਨੂੰ ਖੁੱਲ੍ਹੀ ਰੋਟੀ ਮਿਲਦੀ ਏ ਅਤੇ ਮੈਂ ਇੱਥੇ ਭੁੱਖਾ ਮਰ ਰਿਹਾ ਵਾਂ। ਮੈਂ ਉੱਠ ਕੇ ਆਪਣੇ ਪਿਓ ਦੇ ਕੋਲ ਜਾਵਾਂਗਾ ਅਤੇ ਉਹਨੂੰ ਆਖਾਂਗਾ, ਐ ਬਾਪ, ਮੈਂ ਅਸਮਾਨ ਦਾ ਅਤੇ ਤੇਰੀ ਨਜ਼ਰ ਵਿੱਚ ਪਾਪੀ ਹਾਂ। ਹੁਣ ਇਸ ਕਾਬਲ ਨਹੀਂ ਹਾਂ ਵੀ ਫਿਰ ਤੇਰਾ ਪੁੱਤਰ ਰਖਵਾਵਾਂ, ਮੈਨੂੰ ਆਪਣੇ ਮਜ਼ਦੂਰਾਂ ਵਾਂਗ ਰੱਖ ਲੈ। ਅਤੇ ਉਹ ਉੱਠ ਕੇ ਆਪਣੇ ਪਿਓ ਦੇ ਕੋਲ ਗਿਆ। ਉਹ ਹਲੇ ਦੂਰ ਹੀ ਸੀ ਭਈ ਉਹਨੂੰ ਵੇਖ ਕੇ ਉਹਦੇ ਪਿਓ ਨੂੰ ਤਰਸ ਆਇਆ ਅਤੇ ਦੌੜ ਕੇ ਉਹਨੂੰ ਸੀਨੇ ਲਾਇਆ ਅਤੇ ਚੁੰਮਿਆ। ਪੁੱਤਰ ਨੇ ਉਹਨੂੰ ਆਖਿਆ, ਐ ਬਾਪ, ਮੈਂ ਅਸਮਾਨ ਦਾ ਅਤੇ ਤੇਰੀ ਨਜ਼ਰ ਵਿੱਚ ਪਾਪੀ ਹਾਂ, ਹੁਣ ਇਸ ਕਾਬਲ ਨਹੀਂ ਰਿਹਾ ਵੀ ਤੇਰਾ ਪੁੱਤਰ ਰਖਵਾਵਾਂ। ਪਿਓ ਨੇ ਆਪਣੇ ਨੌਕਰਾਂ ਨੂੰ ਆਖਿਆ, ਵਧੀਆ ਤੋਂ ਵਧੀਆ ਕੱਪੜੇ ਛੇਤੀ ਨਾਲ ਕੱਢ ਕੇ ਉਹਨੂੰ ਪਾਓ ਅਤੇ ਉਹਦੇ ਹੱਥ ਵਿੱਚ ਛਾਪ ਅਤੇ ਪੈਰਾਂ ਵਿੱਚ ਜੁੱਤੀ ਪਾਓ ਅਤੇ ਪਲੇ ਹੋਏ ਲੇਲੇ ਨੂੰ ਲਿਆ ਕੇ ਹਲਾਲ ਕਰੋ ਤਾਂ ਜੋ ਅਸੀਂ ਖਾਈਏ ਅਤੇ ਖੁਸ਼ੀ ਕਰੀਏ, ਕਿਉਂ ਜੇ ਮੇਰਾ ਇਹ ਪੁੱਤਰ ਮੁਰਦਾ ਸੀ ਹੁਣ ਜ਼ਿੰਦਾ ਹੋਇਆ, ਗਵਾਚ ਗਿਆ ਸੀ ਹੁਣ ਮਿਲਿਆ ਹੈ। ਲੂਕਾ ਜਦ ਯਸੂ ਪਰਤ ਕੇ ਆ ਰਿਹਾ ਸੀ ਅਤੇ ਲੋਕ ਉਹਨੂੰ ਖੁਸ਼ੀ ਦੇ ਨਾਲ ਮਿਲੇ ਕਿਉਂ ਜੇ ਸਾਰੇ ਉਹਦੀ ਰਾਹ ਵੇਖਦੇ ਸੀ। ਅਤੇ ਇੱਕ ਬੁੱਢੀ ਨੇ ਜਿਹਦੇ 12 ਵਰ੍ਹਿਆਂ ਤੋਂ ਲਹੂ ਵਗਦਾ ਸੀ ਅਤੇ ਆਪਣਾ ਸਾਰਾ ਮਾਲ ਹਕੀਮਾਂ ਉੱਤੇ ਖਰਚ ਕਰ ਬੈਠੀ ਸੀ ਅਤੇ ਕਿਸੇ ਦੇ ਹੱਥੋਂ ਠੀਕ ਨਾ ਹੋ ਸਕੀ ਸੀ। ਉਹਦੇ ਮਗਰ ਆ ਕੇ ਉਹਦੀ ਪੋਸ਼ਾਕ ਦਾ ਕੰਡਾ ਛੂਹਿਆ ਅਤੇ ਉਸੇ ਵੇਲੇ ਉਹਦਾ ਲਹੂ ਵਗਣਾ ਬੰਦ ਹੋ ਗਿਆ। ਇਹਦੇ ਉੱਤੇ ਯਸੂ ਨੇ ਆਖਿਆ, ਉਹ ਕੌਣ ਹੈ ਜਿਹਨੇ ਮੈਨੂੰ ਛੋਇਆ? ਜਦ ਸਾਰੇ ਇਨਕਾਰ ਕਰਨ ਲੱਗੇ ਤਾਂ ਪਤਰਸ ਅਤੇ ਉਹਦੇ ਸਾਥੀਆਂ ਨੇ ਆਖਿਆ, ਭਈ ਐ ਸਾਹਿਬ, ਲੋਕ ਤੈਨੂੰ ਦਬਾਉਂਦੇ ਨੇ ਅਤੇ ਤੇਰੇ ਉੱਤੇ ਡਿੱਗਦੇ ਫਿਰਦੇ ਨੇ। ਪਰ ਯਸੂ ਨੇ ਆਖਿਆ, ਕਿਸੇ ਨੇ ਮੈਨੂੰ ਛੂਹਿਆ ਤਾਂ ਹੈ, ਕਿਉਂ ਜੇ ਮੈਨੂੰ ਪਤਾ ਚੱਲਿਆ ਹੈ ਭਈ ਮੇਰੇ ਵਿੱਚੋਂ ਕੂਵਤ ਨਿਕਲੀ ਏ। ਜਦ ਉਸ ਬੁੱਢੀ ਨੇ ਵੇਖਿਆ ਭਈ ਉਹ ਲੁੱਕ ਨਹੀਂ ਸਕਦੀ ਅਤੇ ਕੰਬਦੀ ਹੋਈ ਅਤੇ ਉਹਦੇ ਅੱਗੇ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਦੱਸਿਆ ਭਈ ਮੈਂ ਕਿਉਂ ਤੈਨੂੰ ਛੋਇਆ ਅਤੇ ਕਿਵੇਂ ਉਸੇ ਵੇਲੇ ਸ਼ਫਾ ਪਾ ਰਹੀ ਏ। ਉਹਨੇ ਉਹਨੂੰ ਆਖਿਆ, ਧੀਏ, ਤੇਰੇ ਇਮਾਨ ਨੇ ਤੈਨੂੰ ਠੀਕ ਕੀਤਾ ਏ, ਸਲਾਮਤੀ ਨਾਲ ਟੁਰ ਜਾ। ਯਸਾਇਆ, ਜਿਹਦਾ ਦਿਲ ਕਾਇਮ ਏ ਤੂੰ ਉਹਨੂੰ ਸਲਾਮਤ ਰੱਖੇਗਾ, ਕਿਉਂ ਜੇ ਉਹਦਾ ਤਵੱਕਲ ਤੇਰੇ ਉੱਤੇ ਹੈ। ਹੁਣ ਤੀਕਰ ਖੁਦਾਵੰਦ ਉੱਤੇ ਇਤਮਾਦ ਰੱਖੋ, ਕਿਉਂ ਜੇ ਖੁਦਾਵੰਦ ਯਹੋਵਾ ਹਮੇਸ਼ਾ ਦੀ ਚੱਟਾਨ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸ਼ਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ, ਕੋਈ ਨੁਕਸਾਨ ਨਹੀਂ ਹੋਇਆ ਅਤੇ ਸਭ ਜਿੱਤਿਆ ਗਿਆ ਹੈ, ਇਹਦੇ ਠੀਕ ਅੰਦਾਜ਼ੇ ਦੇ ਮੁਤਾਬਕ ਜਿਹੜਾ ਅਸਲੀ ਹੈ। ਰੱਬ ਅਤੇ ਉਹਦੀ ਤਖਲੀਕ ਵਿੱਚ ਪਾਈ ਜਾਣ ਵਾਲੀ ਸਾਰੀ ਅਸਲੀਅਤ ਹਮਾਹੰਗ ਅਤੇ ਅਵਧੀ ਹੈ। ਜੋ ਕੁਝ ਉਹ ਬਣਾਉਂਦਾ ਹੈ ਚੰਗਾ ਬਣਾਉਂਦਾ ਹੈ ਅਤੇ ਜੋ ਕੁਝ ਬਣਿਆ ਹੈ ਉਹਨਾਂ ਹੀ ਬਣਾਇਆ ਹੈ। ਉਹ ਜਿਹੜੇ ਉਹਦੇ ਉੱਤੇ ਯਕੀਨ ਰੱਖਦੇ ਨੇ ਕਦਮ ਬ ਕਦਮ ਇਹ ਜਾਣਨਗੇ ਭਈ ਰੱਬ ਸਾਡੀ ਪਨਾਹ ਅਤੇ ਤਾਕਤ ਹੈ, ਮੁਸੀਬਤ ਵਿੱਚ ਮੁਸਤੈਦ ਮਦਦਗਾਰ। ਮਾਦਾ ਅਤੇ ਇਹਦੇ ਪਾਪ, ਮੌਤ ਅਤੇ ਬਿਮਾਰੀ ਵਾਲੇ ਦਾਅਵੇ ਰੱਬ ਦੇ ਖਿਲਾਫ ਨੇ ਅਤੇ ਉਹਦੇ ਉੱਤੋਂ ਜਾਰੀ ਨਹੀਂ ਹੋ ਸਕਦੇ। ਜਿਸਮਾਨੀ ਹਿੱਸਾ ਰੱਬ ਅਤੇ ਰੂਹਾਨੀ ਸੱਚਾਈ ਤੋਂ ਵਾਕਫ ਨਹੀਂ ਹੋ ਸਕਦੀਆਂ। ਇਨਸਾਨੀ ਅਕੀਦੇ ਨੇ ਬਹੁਤ ਸਾਰੀਆਂ ਇਜਾਦਾਂ ਦਰਿਆਫਤ ਕੀਤੀਆਂ ਨੇ, ਪਰ ਉਹਨਾਂ ਵਿੱਚੋਂ ਕੋਈ ਇੱਕ ਵੀ ਇਲਾਹੀ ਅਸੂਲ ਦੇ ਬਗੈਰ ਇਲਾਹੀ ਸਾਇੰਸ ਦੇ ਹੋਣ ਵਾਲੇ ਮਸਲੇ ਨੂੰ ਹੱਲ ਨਹੀਂ ਕਰ ਸਕਦੀ। ਮਾਦੀ ਕਿਆਸ ਦੀਆਂ ਤਫਰੀਕਾਂ ਸਾਇੰਸੀ ਨਹੀਂ, ਕਿਉਂ ਜੇ ਉਹ ਇਲਾਹੀ ਕਾਨੂੰਨ ਉੱਤੇ ਨਿਉਂ ਨਹੀਂ ਰੱਖਦੀਆਂ। ਇਲਾਹੀ ਸਾਇੰਸ ਮਾਦੀ ਹਿੱਸਾਂ ਦੀ ਝੂਠੀ ਗਵਾਹੀ ਨੂੰ ਬਦਲ ਦਿੰਦੀ ਹੈ ਅਤੇ ਇੰਝ ਗਲਤੀ ਦੀਆਂ ਨੀਹਾਂ ਨੂੰ ਤੋੜ ਦਿੰਦੀ ਹੈ। ਇਸ ਲਈ ਸਾਇੰਸ ਅਤੇ ਹਿੱਸਾਂ ਵਿੱਚ ਵੈਰ ਅਤੇ ਹਿੱਸਾਂ ਦੀ ਗਲਤੀਆਂ ਪਾਰੋਂ ਕਾਮਲ ਸਮਝ ਨੂੰ ਹਾਸਲ ਕਰਨ ਦੇ ਨਾਮੁਮਕਿਨਾਤ ਨੂੰ ਮੁਕਾ ਦਿੰਦੇ ਨੇ। ਬਟੂਆ, ਮਾਦੇ ਯਾਨੀ ਗਲਤੀ ਵਿੱਚ ਆਪਣਾ ਖਜ਼ਾਨਾ ਇਕੱਠਾ ਕਰਨਾ। ਪਹਿਲੀ ਬੁੱਤਪ੍ਰਸਤੀ ਮਾਦੇ ਉੱਤੇ ਯਕੀਨ ਸੀ। ਸਕੂਲਾਂ ਨੇ ਖੁਦਾਈ ਉੱਤੇ ਈਮਾਨ ਦੀ ਬਜਾਏ ਮਨਸ਼ੀਆਤ ਦੇ ਫੈਸ਼ਨ ਉੱਤੇ ਈਮਾਨ ਨੂੰ ਵਧਾਇਆ ਹੈ। ਮਾਦੇ ਦੇ ਆਪਣੇ ਹੀ ਮੁਖਾਲਫ ਨੂੰ ਤਬਾਹ ਕਰਨ ਦਾ ਯਕੀਨ ਕਰਦਿਆਂ ਹੋਏ ਸਿਹਤ ਅਤੇ ਹਮਾਂਗੀ ਨੂੰ ਕੁਰਬਾਨ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਦੇ ਨਿਜ਼ਾਮ ਰੂਹਾਨੀ ਕੁਵਤ ਦੀ ਵਹਾਦਤ ਤੋਂ ਖਾਲੀ ਹੁੰਦੇ ਨੇ, ਜਿਹਦੇ ਪਰੋਂ ਮਾਦੀ ਸੋਚ ਸਾਇੰਸ ਦੀ ਗੁਲਾਮ ਬਣਾਈ ਜਾਂਦੀ ਹੈ ਅਤੇ ਮਜ਼ਹਬ ਮਸੀਹ ਵਾਂਗਰ ਬਣ ਜਾਂਦਾ ਹੈ। ਮਾਦੀ ਦੁਆ ਰੱਬ ਦੀ ਤਾਕਤ ਦੀ ਥਾਂ ਮਨਸ਼ੀਆਤ ਨਾਲ ਬਦਲ ਦਿੰਦੀ ਹੈ, ਇੱਥੇ ਤੀਕਰ ਪਈ ਇਨਸਾਨੀ ਤਾਕਤ ਨਾਲ ਵੀ, ਤਾਂ ਜੋ ਬਦਲ ਨੂੰ ਠੀਕ ਕਰ ਸਕੇ। ਉਹ ਫਲਸਫਿਆਨਾ ਨਿਜ਼ਾਮ ਜਿਹੜਾ ਮੁਕਤੀ ਲਈ ਇਲਾਹੀ ਅਸੂਲ ਯਸੂ ਉੱਤੇ ਇਨਸਾਨ ਦੇ ਤੌਰ 'ਤੇ ਜਿਹੜਾ ਰੱਬ ਦਾ ਸ਼ਫਾ ਦੇਣ ਵਾਲਾ ਨੁਮਾਇੰਦਾ ਹੈ ਅਤੇ ਉਹਦੀ ਸਾਇੰਸ ਦੀ ਬਜਾਏ ਕਿਸੇ ਬੰਦੇ ਉੱਤੇ ਅਮਲ ਕਰਦਾ ਹੈ, ਉਹ ਚੁੱਪ ਕਰਾ ਦਿੱਤਾ ਗਿਆ ਹੈ। ਕਿਉਂ? ਕਿਉਂ ਜੇ ਸੱਚਾਈ ਉਹਨਾਂ ਦੀ ਫਰਜ਼ੀ ਤਾਕਤ ਦੀ ਮਾਦੀ ਦਵਾ ਨੂੰ ਵੰਡਦੀ ਅਤੇ ਰੂਹ ਨੂੰ ਬਾਲਾਦਸਤੀ ਦੇ ਕੱਪੜੇ ਪਾਉਂਦੀ ਹੈ। ਜਦ ਕ੍ਰਿਸਚਨ ਸਾਇੰਸ ਵੱਲ ਉਹਦੇ ਮੰਨਣ ਵਾਲਿਆਂ ਵੱਲੋਂ ਮਲਕੀਅਤ, ਫਾਇਦੇ ਅਤੇ ਮੁਨਜ਼ਮ ਤਿੱਬੀ ਪੜ੍ਹਾਈ ਦੇ ਸਿਲਸਿਲੇ ਲਈ ਧਿਆਨ ਕੀਤਾ ਜਾਂਦਾ ਹੈ ਅਤੇ ਉਹ ਇਹ ਜ਼ਾਹਿਰ ਕਰਨ ਦੀ ਕੋਸ਼ਿਸ਼ ਕਰਦੀ ਹੈ ਭਈ ਆਮ ਹਾਲਤਾਂ ਵਿੱਚ ਬਦਨੀ ਵਸੀਲਿਆਂ ਦੇ ਅਕੀਦੇ ਵਿੱਚ ਪਨਾਹ ਲੈਣਾ ਉਹਨਾਂ ਲੋਕਾਂ ਨੂੰ ਰੋਕਣ ਦੀ ਵਜ੍ਹਾ ਬਣਦਾ ਹੈ ਜਿਹੜੇ ਅਜਿਹੇ ਸਮਝੌਤਾ ਕਰ ਲੈਂਦੇ ਨੇ, ਜਿਹੜਾ ਕਾਦਰੇ ਮੁਤਲਿਕ ਸਿਆਣ ਉੱਤੇ ਭਰੋਸਾ ਇਤਮਾਦ ਨਾਲ ਪੈਦਾ ਹੁੰਦਾ ਹੈ ਭਈ ਉਹ ਹੀ ਸਾਰੀ ਤਾਕਤ ਦੀ ਮਲਕੀਅਤ ਰੱਖਦਾ ਹੈ। ਜੇ ਸਾਨੂੰ ਮਾਦੇ ਉੱਤੇ ਇਤਮਾਦ ਹੈ ਅਤੇ ਰੂਹ ਉੱਤੇ ਸਾਨੂੰ ਅਦਮ ਇਤਮਾਦ ਹੈ। ਰੱਬ ਨੇ ਰੂਹਾਨੀ ਕਾਨੂੰਨ ਨੂੰ ਮੁਕਾਉਣ ਲਈ ਮਾਦੀ ਕਾਨੂੰਨ ਨੂੰ ਕਦੀ ਮੁਕਰਰ ਨਹੀਂ ਕੀਤਾ। ਜੇ ਕੋਈ ਅਜਿਹਾ ਮਾਦੀ ਕਾਨੂੰਨ ਹੈ ਸੀ ਤਾਂ ਉਹ ਰੂਹ ਯਾਨੀ ਰੱਬ ਦੀ ਬਾਲਾਦਸਤੀ ਦੇ ਖਿਲਾਫ ਅਤੇ ਖਾਲਕ ਦੀ ਹਕਮਤ ਉੱਤੇ ਇਤਰਾਜ਼ ਕਰਨ ਵਾਲਾ ਸੀ। ਯਿਸੂ ਮਾਦੀ ਕਾਨੂੰਨਾਂ ਦੀ ਸਿੱਧੀ ਮੁਖਾਲਫਤ ਵਿੱਚ ਪਾਣੀ ਉੱਤੇ ਟੁਰਿਆ, ਜੱਥੇ ਨੂੰ ਰੋਟੀ ਖਵਾਈ, ਬਿਮਾਰ ਨੂੰ ਸ਼ਫਾ ਦਿੱਤੀ ਅਤੇ ਮੁਰਦਿਆਂ ਨੂੰ ਜ਼ਿੰਦਾ ਕੀਤਾ। ਉਹਦੇ ਕੰਮ ਮਾਦੀ ਹਿੱਸ ਜਾਂ ਕਾਨੂੰਨ ਦੇ ਝੂਠੇ ਦਾਅਵਿਆਂ ਉੱਤੇ ਹਾਵੀ ਹੁੰਦਿਆਂ ਹੋਏ ਸਾਇੰਸ ਦਾ ਇਜ਼ਹਾਰ ਸੀ। ਸਾਇੰਸ ਵਿਖਾਉਂਦੀ ਹੈ ਭਈ ਮਾਦਾ ਫਾਨੀ ਮਸ਼ਵਰਿਆਂ ਅਤੇ ਅਕੀਦਿਆਂ ਦੇ ਨਾਲ ਮੁਤਸਾਦਮ ਹੁੰਦਿਆਂ ਹੋਏ ਹਰ ਦੌਰ ਵਿੱਚ ਗਲਤੀ ਦੇ ਅਸਰਾਂ ਨੂੰ ਖਾਰਜ ਕਰਦੀ ਹੈ, ਪਰ ਜਦੋਂ ਫੌਰੀ ਅਤੇ ਮੁਸਤਕਿਲ ਬੁਨਿਆਦਾਂ ਉੱਤੇ ਇਹਦੀ ਮੁਖਾਲਫਤ ਕ੍ਰਿਸਚਨ ਸਾਇੰਸ ਵੱਲੋਂ ਹੁੰਦੀ ਹੈ ਅਤੇ ਫਾਨੀ ਸਿਆਣ ਦਾ ਮਾਹੌਲ ਇਖਲਾਕ ਅਤੇ ਮੌਤ ਲਈ ਤਬਾਹਕੁਨ ਨਹੀਂ ਹੋ ਸਕਦਾ। ਇਸ ਜ਼ਿਹਨੀ ਗਲਾਜ਼ਤ ਲਈ ਸੱਚਾਈ ਅਤੇ ਮੁਹੱਬਤ ਜ਼ਹਿਰ ਮਾਰਨੇ ਅਤੇ ਇੰਝ ਵਜੂਦੀਅਤ ਨੂੰ ਤਕਵੀਅਤ ਦਿੰਦੇ ਅਤੇ ਬਰਕਰਾਰ ਰੱਖਦੇ ਨੇ। ਪੰਜਾਂ ਹਿੱਸਾਂ ਤੋਂ ਹਾਸਲ ਹੋਣ ਵਾਲਾ ਗੈਰ ਜ਼ਰੂਰੀ ਇਲਮ ਬਸ ਆਰਜ਼ੀ ਫਾਨੀ ਸਿਆਣ ਦਾ ਨਜ਼ਰੀਆ ਫਹਿਮ ਦਾ ਨਤੀਜਾ ਹੈ, ਨਾ ਕਿ ਰੂਹ ਜਾਨ ਦਾ, ਅਤੇ ਇਹ ਉਸ ਸਭ ਦੀ ਨਿਸ਼ਾਨੀ ਪੇਸ਼ ਕਰਦਾ ਹੈ ਜੋ ਕੁਝ ਵੱਧ ਅਤੇ ਜ਼ਵਾਲ ਪਜ਼ੀਰ ਹੈ। ਗਲਤੀ ਕਰਨ ਵਾਲੀ ਇਨਸਾਨੀ ਸਿਆਣ ਆਪਣੇ ਆਪ ਵਿੱਚ ਗੈਰ ਹਮਾਂਗ ਹੈ, ਇਹਦੇ ਤੋਂ ਹੀ ਗੈਰ ਹਮਾਂਗ ਬਦਨ ਪੈਦਾ ਹੁੰਦਾ ਹੈ। ਬਿਮਾਰੀ ਵਿੱਚ ਰੱਬ ਨੂੰ ਨਿੱਕਾ ਮੁਸਤਮਲ ਸਮਝਣਾ ਇੱਕ ਗਲਤੀ ਹੈ। ਬਦਨੀ ਮੁਸੀਬਤਾਂ ਦੇ ਦੌਰਾਨ ਉਹਨੂੰ ਇੱਕ ਪਾਸੇ ਕਰਨ ਅਤੇ ਉਹਨੂੰ ਮੰਨਣ ਦੇ ਵੇਲੇ ਦੀ ਉਡੀਕ ਕਰਨ ਦੀ ਬਜਾਏ ਸਾਨੂੰ ਸਿੱਖਣਾ ਚਾਹੀਦਾ ਹੈ ਭਈ ਉਹ ਬਿਮਾਰੀ ਵਿੱਚ ਸਭ ਕੁਝ ਕਰ ਸਕਦਾ ਹੈ ਜਿਵੇਂ ਸਿਹਤ ਵਿੱਚ ਕਰ ਸਕਦਾ ਹੈ। ਉਸ ਦੌਲਤ, ਮਸ਼ਹੂਰੀ ਅਤੇ ਮਾਸ਼ਰਤੀ ਤਨਜ਼ੀਮ ਨੂੰ ਦੂਰ ਕਰ ਦਈਏ ਜਿਨ੍ਹਾਂ ਦਾ ਰੱਬ ਦੀ ਤਕੜੀ ਵਿੱਚ ਕੱਖ ਜਿੰਨਾ ਵੀ ਭਾਰ ਨਹੀਂ ਹੈ, ਅਤੇ ਫਿਰ ਸਾਨੂੰ ਅਸੂਲ ਦੇ ਖੁੱਲ੍ਹੇ ਖਿਆਲ ਮਿਲਦੇ ਨੇ। ਗਰੋਹਬੰਦੀ ਨੂੰ ਤੋੜੋ, ਦੌਲਤ ਨੂੰ ਇਮਾਨਦਾਰੀ ਨਾਲ ਪੱਧਰਾ ਕਰੋ, ਕਾਬਲੀਅਤ ਨੂੰ ਅਕਲ ਨਾਲ ਅਜ਼ਮਾਓ, ਅਤੇ ਸਾਨੂੰ ਇਨਸਾਨਾਂ ਦੇ ਚੰਗੇ ਖਿਆਲ ਮਿਲਦੇ ਨੇ। ਉਹਨੂੰ ਸਾਰੇ ਨੂੰ ਜੋ ਬੇਖਤਾ ਅਤੇ ਹਮੇਸ਼ਾ ਦੀ ਸਿਆਣ ਦੇ ਉਲਟ ਏ, ਇਹ ਸਿਆਣ ਆਖਦੀ ਏ ਤੁਸੀਂ ਜ਼ਰੂਰ ਮਰੋਗੇ, ਅਤੇ ਦੂਜੀ ਥਾਂ 'ਤੇ ਕਲਾਮ ਆਖਦਾ ਏ ਭਈ ਮਿੱਟੀ ਮਿੱਟੀ ਵਿੱਚ ਟੁਰ ਜਾਂਦੀ ਏ। ਗੈਰ ਜ਼ਹਿਨੀ ਆਪਣੀ ਹੀ ਗੈਰ ਅਸਲੀਅਤ ਵਿੱਚ ਮੁੜ ਜਾਂਦਾ ਏ। ਮਾਦਾ ਸਿਆਣ ਕਦੀ ਪੈਦਾ ਨਹੀਂ ਕਰਦਾ, ਲਾਫਾਨੀ ਫਾਨੀ ਨੂੰ ਕਦੀ ਪੈਦਾ ਨਹੀਂ ਕਰਦਾ। ਚੰਗਿਆਈ ਦਾ ਨਤੀਜਾ ਬਦੀ ਵਿੱਚ ਨਹੀਂ ਹੋ ਸਕਦਾ, ਕਿਉਂ ਜੇ ਰੱਬ ਆਪ ਚੰਗਾ ਅਤੇ ਰੂਹ ਏ, ਇਸ ਲਈ ਚੰਗਿਆਈ ਅਤੇ ਰੂਹਾਨੀ ਅਤੇ ਲਾਫਾਨੀ ਹੋਣਗੇ। ਇਹਨਾਂ ਦੇ ਉਲਟ ਬਦੀ ਅਤੇ ਮਾਦਾ ਫਾਨੀ ਗਲਤੀ ਨੇ, ਅਤੇ ਗਲਤੀ ਦਾ ਕੋਈ ਖਾਲਕ ਨਹੀਂ ਹੈ। ਜੇ ਚੰਗਿਆਈ ਅਤੇ ਰੂਹਾਨੀਅਤ ਅਸਲੀ ਨੇ ਅਤੇ ਬਦੀ ਅਤੇ ਮਾਦੀਅਤ ਗੈਰ ਅਸਲੀ ਨੇ, ਅਤੇ ਇਹ ਲਾਮਹਦੂਦ ਰੱਬ ਯਾਨੀ ਚੰਗਿਆਈ ਤੋਂ ਨਿਕਲੇ ਹੋਏ ਨਹੀਂ ਹੋ ਸਕਦੇ। ਜੇ ਅਸੀਂ ਬਦਨ ਉੱਤੇ ਸਿਆਣ ਦਾ ਇਖਤਿਆਰ ਸਮਝਿਆ ਹੈ ਤਾਂ ਸਾਨੂੰ ਮਾਦੀ ਵਸੀਲਿਆਂ ਉੱਤੇ ਈਮਾਨ ਨਹੀਂ ਰੱਖਣਾ ਚਾਹੀਦਾ। ਜੋ ਕੁਝ ਵੀ ਇਨਸਾਨ ਨੂੰ ਇਲਾਹੀ ਸਿਆਣ ਦੀ ਬਜਾਏ ਦੂਜੀਆਂ ਤਾਕਤਾਂ ਨੂੰ ਮੰਨਣ ਅਤੇ ਦੂਜੇ ਕਾਨੂੰਨਾਂ ਦੀ ਪਾਸਦਾਰੀ ਕਰਨ ਦੀ ਤਾਲੀਮ ਦਿੰਦਾ ਹੈ, ਉਹ ਮਸੀਹ ਦਾ ਮੁਖਾਲਫ ਹੈ। ਇੱਕ ਜ਼ਹਿਰੀਲੀ ਦਵਾਈ ਜਿਹੜੀ ਨੇਕੀ ਦਾ ਕੰਮ ਕਰਦੀ ਵਿਖਾਲੀ ਦਿੰਦੀ ਹੈ, ਉਹ ਬਦੀ ਹੈ, ਕਿਉਂ ਜੇ ਇਹ ਇਨਸਾਨ ਦਾ ਰੱਬ ਕਾਦਰ ਮੁਤਲਿਕ ਸਿਆਣ ਉੱਤੇ ਇਨਸਾਰ ਚੋਰੀ ਕਰਦੀ ਹੈ ਅਤੇ ਇਮਾਨ ਦੇ ਮੁਤਾਬਕ ਇਨਸਾਨੀ ਨਿਜ਼ਾਮ ਨੂੰ ਜ਼ਹਿਰ ਦਿੰਦੀ ਹੈ। ਜੇ ਤੁਸੀਂ ਇਹ ਸਮਝ ਜਾਓ ਵੀ ਇਹ ਫਾਨੀ ਵਜੂਦ ਆਪ ਇੱਕ ਫਰੇਬ ਹੈ ਅਤੇ ਉਹ ਸੁੱਚਾ ਨਹੀਂ ਹੈ, ਅਤੇ ਤੁਸੀਂ ਸੂਰਤ ਹਾਲ ਉੱਤੇ ਕਾਬੂ ਪਾ ਲੈਂਦੇ ਹੋ। ਫਾਨੀ ਸਿਆਣ ਲਗਾਤਾਰ ਫਾਨੀ ਜਿਸਮ ਦੀਆਂ ਗਲਤ ਸਲਾਹਾਂ ਦੇ ਨਤੀਜਿਆਂ ਨੂੰ ਜਨਮ ਦਿੰਦੀ ਹੈ ਅਤੇ ਉਦੋਂ ਤੀਕਰ ਜਾਰੀ ਰਹਿੰਦਾ ਹੈ ਜਦੋਂ ਤੀਕਰ ਸੱਚਾਈ ਫਾਨੀ ਗਲਤੀ ਨੂੰ ਇਹਦੀਆਂ ਫਰਜ਼ੀ ਤਾਕਤਾਂ ਤੋਂ ਬਰਤਰਫ ਨਹੀਂ ਕਰ ਦਿੰਦਾ, ਜਿਹੜਾ ਫਾਨੀ ਫਰੇਬ ਦੇ ਹੌਲੇ ਜਿਹੇ ਜਾਲੇ ਨੂੰ ਸਾਫ਼ ਕਰ ਦਿੰਦਾ ਹੈ। ਸਾਇੰਸ ਤੋਂ ਮੁਤਹਰਕ ਇਤਮਾਦ ਇਹ ਸੱਚਾਈ ਵਿੱਚ ਲੁਕਿਆ ਹੈ ਵੀ ਸੱਚਾਈ ਅਸਲੀ ਹੈ ਅਤੇ ਗਲਤੀ ਗੈਰ ਅਸਲੀ ਹੈ। ਗਲਤੀ ਸੱਚਾਈ ਦੇ ਸਾਹਮਣੇ ਡਰਪੋਕ ਹੈ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਉੱਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਨ ਉੱਤੇ ਭਰੋਸਾ ਕਰਦੇ ਹਾਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ, ਅਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਸ਼ਿਫਾ ਦੇਣ ਅਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਚਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਹਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।